ਤੈ ਅੰਮ੍ਰਿਤ ਤੈ ਸੀ ਬਿਖ ਖਾਟੀ। ਜੇ ਉਹਨੇ ਅੰਮ੍ਰਿਤ ਪੀਤਾ, ਅੰਮ੍ਰਿਤ ਛਕਿਆ, ਅੰਮ੍ਰਿਤ ਵਰਗਾ ਕੁਛ ਵੀ ਲਿਆ ਮਿੱਠਾ, ਤਾਂ ਉਸ ਨੂੰ ਉਹ ਕਹਿੰਦਾ ਇਹ ਵੀ ਉਹਦੇ ਹੁਕਮ ਚ ਆਇਆ ਹੈ। ਜੇ ਜ਼ਹਿਰ ਮਿਲ ਗਈ ਖਾਟੀ ਤੋਂ ਭਾਵ ਕੌੜੀ, ਤਾਂ ਵੀ ਕਹਿੰਦਾ ਤੇਰੇ ਹੁਕਮ ਵਿੱਚ ਹੀ ਮਿਲੀ ਮੈਨੂੰ। ਸੋ ਇਸ ਕਰਕੇ ਸੰਤ ਬਾਬਾ ਆਇਆ ਸਿੰਘ ਨੂੰ ਸੇਵਾਦਾਰ ਨੇ ਜ਼ਹਿਰ ਪਿਆ ਦਿੱਤੀ ਰਾਤ ਨੂੰ ਦੁੱਧ ਚ ਪਾ ਕੇ। ਉਹ ਸੇਵਾਦਾਰ ਨੂੰ ਹੌਲੀ ਹੌਲੀ ਇੱਛਾ ਹੋ ਗਈ ਵੀ ਇਹਨਾਂ ਨੂੰ ਮੈਂ ਸਰੀਰ ਛੁਡਾ ਦਿਆਂ, ਮੁੜ ਕੇ ਮੇਰਾ ਹੀ ਨੰਬਰ ਹੈ ਗੱਡੀ ਤੇ ਬੈਠਾਂਗਾ, ਲੱਖਾਂ ਰੁਪਏ ਨੇ ਡੇਰਾ ਹੈ, ਸਭ ਮੌਜਾਂ ਹੋ ਜਾਣਗੀਆਂ, ਲੋਕ ਮੈਨੂੰ ਮੱਥਾ ਟੇਕਣਗੇ। ਉਹ ਸਵੇਰ ਨੂੰ ਬੜਾ ਖੁਸ਼ ਹੈ ਵੀ ਬਸ ਗਏ। ਜਦੋਂ ਅੰਦਰ ਆਇਆ ਤਾਂ ਮਹਾਤਮਾ ਇਸ਼ਨਾਨ ਕਰਕੇ ਸਮਾਧੀ ਲਾ ਕੇ ਬੈਠੇ ਨੇ। ਆਇਆ ਤੇ ਕਹਿਣ ਲੱਗਿਆ ਮਹਾਤਮਾ ਬੈਠੇ ਨੇ, ਬੜਾ ਇੱਕ ਵਾਰ ਝਿਜਕ ਗਿਆ, ਉਹ ਨਹੀਂ ਬੋਲੇ ਹੈ। ਫਿਰ ਦੂਜੀ ਵਾਰ ਫਿਰ ਜ਼ਹਿਰ ਦੇ ਦਿੱਤਾ, ਉਸ ਤੋਂ ਵੀ ਤੇਜ। ਤੀਜੀ ਵਾਰੀ ਫਿਰ ਦਿੱਤਾ, ਫਿਰ ਰਾਤ ਨੂੰ ਪੀਣ ਲੱਗਿਆਂ ਕਹਿੰਦੇ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਕਹਿੰਦੇ ਭਾਈ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਇਹ ਅਵਸਥਾ ਦਿੱਤੀ ਹੋਈ ਹੈ, ਅੰਮ੍ਰਿਤ ਅਤੇ ਜ਼ਹਿਰ ਮੇਰੇ ਲਈ ਇੱਕੋ ਜਿਹੇ ਨੇ, ਤੂੰ ਦੋ ਵਾਰੀ ਤਾਂ ਪਹਿਲਾਂ ਦੇ ਹਟਿਆ, ਹੁਣ ਤੂੰ ਤੀਜੀ ਵਾਰ ਦੇਣ ਲੱਗਿਆਂ। ਕਹਿੰਦੇ ਵੈਸੇ ਮੇਰਾ ਹੁਣ ਸਮਾਂ ਵੀ ਆ ਗਿਆ, ਹੁਣ ਤਾਂ ਮੈਂ ਜਾਣਾ ਹੀ ਜਾਣਾ, ਪਰ ਇਹ ਹਿਸਾਬ ਕਰ ਲਾ ਵੀ ਜਿਵੇਂ ਸ਼ਿਵਜੀ ਦੇ ਮੰਦਰ ਉਹ ਬੰਦਾ ਰੋੜੇ ਮਾਰਦਾ ਸੀ ਨਾ, ਫਿਰ ਉਹਨੂੰ ਰੋੜੇ ਹੀ ਮਿਲੇ ਸੀ, ਤੂੰ ਮੈਨੂੰ ਜ਼ਹਿਰ ਦੇ ਕੇ ਮਾਰਨਾ ਚਾਹੁੰਦਾ ਨੂੰ, ਤੈਨੂੰ ਸੰਗਤ ਇੰਨੀਆਂ ਜੁੱਤੀਆਂ ਮਾਰੇਗੀ ਤੂੰ ਜੁੱਤੀਆਂ ਨਾਲ ਹੀ ਮਰ ਜਾਏਗਾ। ਮਹਾਂਪੁਰਸ਼ ਤਾਂ ਸਰੀਰ ਛੱਡ ਕੇ ਗੱਲ ਫੈਲ ਗਈ ਹੌਲੀ, ਫਿਰ ਸੰਗਤ ਨੇ ਬਹੁਤ ਕੁਟਾਪਾ ਕੀਤਾ ਉਹਨੂੰ। ਮਹਾਂਪੁਰਸ਼ਾਂ ਦੇ ਬਚਨ ਉਸ ਤਰ੍ਹਾਂ ਹੀ ਸਫਲ ਹੋ ਜਾਂਦੇ ਨੇ। ਉਹ ਇੱਥੇ ਜੀਵਨ ਮੁਕਤ ਪੁਰਸ਼ ਦੇ ਬਚਨ ਚੱਲਦੇ ਨੇ, ਉਹਨੂੰ ਅੰਮ੍ਰਿਤ ਅਤੇ ਜ਼ਹਿਰ ਇੱਕ ਜੈਸੇ ਹੀ ਪ੍ਰਤੀਤ ਹੁੰਦੇ ਨੇ। ਜਿਨ੍ਹਾਂ ਨੇ ਬਾਣੀ ਲਿਖੀ ਗੁਰੂ ਅਰਜਨ ਦੇਵ ਮਹਾਰਾਜ ਨੇ, ਉਹਨਾਂ ਨੂੰ ਮਖਮਲੀ ਗੱਦਿਆਂ ਤੇ ਬਹਿਣਾ ਤੇ ਤੱਤੀ ਤਵੀ ਤੇ ਬਹਿਣਾ ਇੱਕ ਜੈਸਾ ਹੀ ਲੱਗਦਾ। ਆਨੰਦਪੁਰ ਸਾਹਿਬ ਦੇ ਸੋਹਣੇ ਮਹਿਲਾਂ ਚ ਬੈਠਣਾ ਤੇ ਮਾਛੀਵਾੜ ਦੇ ਜੰਗਲਾਂ ਚ ਬੈਠਣਾ ਇੱਕੋ ਜਿਹਾ ਹੀ ਲੱਗਦਾ। ਉਹ ਤਾਂ ਸਾਡੇ ਸਤਿਗੁਰੂ ਮਹਾਰਾਜ ਨੇ, ਸਤਿਗੁਰੂ ਆਪਣੇ ਗੁਰਸਿੱਖਾਂ ਨੂੰ ਇਹੋ ਜਿਹੀ ਅਵਸਥਾ ਬਖਸ਼ਿਸ਼ ਕਰ ਦਿੰਦੇ ਨੇ। ਤੈਸਾ ਮਾਨ ਤੈਸਾ ਅਭਿਮਾਨ, ਉਹਨਾਂ ਦਾ ਕੋਈ ਮਾਣ ਆਦਰ ਕਰੇ, ਉਹਨਾਂ ਦਾ ਕੋਈ ਨਰਾਦਰ ਕਰੇ, ਉਹ ਦੋਨਾਂ ਨੂੰ ਕਹਿੰਦੇ ਭਾਈ ਲੰਗਰ ਛਕਾਓ, ਇਹਨਾਂ ਨੂੰ ਸੇਵਾ ਕਰੋ ਭਾਈ ਗੁਰਮੁਖ ਪਿਆਰਿਆਂ ਦੀ। ਜਿਹਨੇ ਤਾਂ ਮਾਣ ਕੀਤਾ ਉਹ ਤਾਂ ਕਹਿੰਦੇ ਚਲੋ ਮੈਂ ਮਾਣ ਕੀਤਾ, ਜਿਹਨੇ ਨਰਾਦਰ ਕੀਤਾ ਉਹ ਬੜਾ ਹੈਰਾਨ ਹੁੰਦਾ ਵੀ ਮੈਂ ਤਾਂ ਇਹਨਾਂ ਨੂੰ ਪੁੱਠਾ ਸਿੱਧਾ ਬੋਲਿਆ, ਇਹ ਮੈਨੂੰ ਫਿਰ ਵੀ ਮੇਰੀ ਸੇਵਾ ਕਰਦੇ ਨੇ। ਉਹ ਕਹਿੰਦੇ ਭਾਈ ਤੇਰੇ ਚ ਵੀ ਉਹੀ ਬੈਠਾ, ਉਹਦੇ ਚ ਵੀ ਉਹੀ ਬੈਠਾ, ਮੈਂ ਤੈਨੂੰ ਨਹੀਂ ਦੇਖਦਾ, ਮੈਂ ਇਹ ਦੇਖਦਾ ਵੀ ਉਹ ਵਾਹਿਗੁਰੂ ਹੀ ਮੇਰਾ ਮਾਣ ਕਰਦਾ, ਵਾਹਿਗੁਰੂ ਹੀ ਮੇਰਾ ਨਰਾਦਰ ਕਰੀ ਜਾਂਦਾ, ਉਹ ਮੈਨੂੰ ਪਰਖਦਾ ਹੈ ਕਿ ਦੇਖਾਂ ਸੇਵਕ ਕਿੰਨੀ ਕੁ ਅਵਸਥਾ ਦਾ ਮਾਲਕ ਬਣ ਗਿਆ। ਇਸ ਕਰਕੇ ਸਾਨੂੰ ਮਹਿਸੂਸ ਨਹੀਂ ਹੁੰਦਾ ਹੈ, ਮੈਂ ਕਿਉਂਕਿ ਉਹਦੀ ਆਗਿਆ ਨੂੰ ਪਿਆਰੀ ਮੰਨਦਾ ਹਾਂ ਕਿ ਮਾਣ ਵੀ ਤੇਰੀ ਆਗਿਆ ਚ ਹੀ ਮਿਲਦਾ ਸੱਚੇ ਪਾਤਸ਼ਾਹ, ਤੇ ਨਰਾਦਰ ਵੀ ਤੇਰੀ ਆਗਿਆ ਵਿੱਚ ਹੀ ਹੁੰਦਾ ਮੇਰਾ, ਦੋਨਾਂ ਗੱਲਾਂ ਵਿੱਚ ਮੈਂ ਤੇ ਬਰਾਬਰ ਰਹਿ ਕੇ ਹੀ ਨਾਮ ਜਪੀ ਜਾਣਾ, ਮੈਨੂੰ ਇਹਨਾਂ ਨਾਲ ਕੋਈ ਮਤਲਬ ਨਹੀਂ ਹੈ। ਤੈਸਾ ਰੰਕ ਤੈਸਾ ਰਾਜਾਨ, ਉਹਨੂੰ ਕੰਗਾਲ ਵੀ ਇਹੋ ਜਿਹਾ ਲੱਗਦਾ ਤੇ ਰਾਜਾ ਵੀ ਇਹੋ ਜਿਹਾ ਲੱਗਦਾ, ਕਿਉਂਕਿ ਉਹ ਫਿਰ ਜੋਤ ਦੇਖਦਾ, ਕੰਗਾਲ ਦੇ ਵਿੱਚ ਵੀ ਤਾਂ ਵਾਹਿਗੁਰੂ ਦੀ ਜੋਤ ਹੈ, ਰਾਜੇ ਦੇ ਵਿੱਚ ਵੀ ਵਾਹਿਗੁਰੂ ਦੀ ਜੋਤ ਹੈ, ਦੋਨਾਂ ਨੂੰ ਇੱਕੋ ਜਿਹਾ ਹੀ ਦੇਖਦਾ, ਇਸ ਕਰਕੇ ਉਹਨੂੰ ਪ੍ਰਤੀਤ ਨਹੀਂ ਹੁੰਦਾ ਛੋਟਾ ਵੱਡਾ, ਉਹਨੂੰ ਸਾਰੇ ਆਪਣੇ ਹੀ ਲੱਗਦੇ ਨੇ, ਮੇਰੇ ਹੀ ਨੇ, ਮੇਰਾ ਆਪਣਾ ਹੀ ਸਰੂਪ ਹੈ ਸਾਰਾ ਬ੍ਰਹਿਮੰਡ, ਉਹਦਾ ਆਪਣਾ ਹੀ ਵਜੂਦ ਬਣ ਜਾਂਦਾ ਹੈ ਬ੍ਰਹਮ ਗਿਆਨੀ ਦਾ। ਜੋ ਵਰਤਾਏ ਸਾਈ ਜੁਗਤ, ਜਿਹੜੀ ਗੱਲ ਵਾਹਿਗੁਰੂ ਵਰਤਾ ਦਿੰਦੇ ਨੇ ਉਹਦੇ ਤੇ, ਜੋ ਭਾਣਾ ਵਰਤਾ ਦਿੰਦੇ ਨੇ ਉਹ ਉਹਨੂੰ ਜੁਗਤੀ ਰੂਪ ਕਰਕੇ ਮੰਨ ਲੈਂਦਾ, ਕਹਿੰਦੇ ਇਹ ਮੇਰੇ ਲਈ ਬਹੁਤ ਚੰਗਾ ਕੀਤਾ ਵਾਹਿਗੁਰੂ ਨੇ, ਇਹ ਸੱਚੇ ਪਾਤਸ਼ਾਹ ਨੇ ਮੇਰੇ ਤੇ ਬੜੀ ਕਿਰਪਾ ਕੀਤੀ। ਸੋ ਜਿਵੇਂ ਕੋਈ ਵਾਹਿਗੁਰੂ ਦਾ ਬੜਾ ਪਿਆਰਾ ਗੁਰਸਿੱਖ, ਪਹਿਲਾਂ ਉਹਦਾ ਬੱਚਾ ਐਕਸੀਡੈਂਟ ਚੜ੍ਹਾਈ ਕਰ ਗਿਆ, ਫਿਰ ਇਸਤਰੀ ਚੜ੍ਹਾਈ ਕਰ ਗਈ, ਫਿਰ ਸਾਰੇ ਹੀ ਚੱਲ ਬਸੇ, ਹੁਣ ਲੋਕ ਉਹਦੇ ਕੋਲ ਜਾ ਕੇ ਅਫਸੋਸ ਕਰਦੇ ਨੇ ਚੜ੍ਹਾਈ ਕਰ ਗਿਆ, ਬੱਚਾ ਚੜਾਈ ਕਰ ਗਿਆ, ਫਿਰ ਦੇਖੋ ਜੀ ਇਸਤਰੀ ਕਰ ਗਈ, ਕੀ ਬਣੇਗਾ? ਉਹ ਕਹਿੰਦਾ ਇਹ ਤਾਂ ਬਹੁਤ ਚੰਗਾ ਕੀਤਾ ਮਹਾਰਾਜ ਨੇ, ਹੁਣ ਮੈਨੂੰ 24 ਘੰਟੇ ਨਾਮ ਜਪਣ ਨੂੰ ਮੌਕਾ ਦੇ ਦਿੱਤਾ ਉਹਨਾਂ ਨੇ। ਪਹਿਲਾਂ ਮੈਂ ਬੜਾ ਔਖਾ ਹੁੰਦਾ ਸੀ, ਮੈਂ ਨਾਮ ਕਿੱਦਾਂ ਜਪਾਂਗਾ, ਮੈਂ ਬੜਾ ਜੰਜਾਲ ਸੀ। ਸੋ ਰੱਬ ਦੇ ਪਿਆਰੇ ਜਿਹੜੇ ਕਹਿੰਦੇ ਨੇ ਦੋਨੋਂ ਗੱਲਾਂ ਨੂੰ ਚੰਗਾ ਕਹੇ ਜਾਂਦੇ। ਐਸੀ ਅਵਸਥਾ ਬ੍ਰਹਮ ਗਿਆਨੀ ਦੀ ਹੋ ਜਾਂਦੀ, ਉੱਥੇ ਜਾ ਕੇ ਸਾਨੂੰ ਬੜਾ ਔਖਾ ਹੋ ਜਾਂਦਾ ਬ੍ਰਹਮ ਗਿਆਨ ਚ, ਕਿਉਂਕਿ ਆਮ ਲੋਕਾਂ ਨੂੰ ਤਾਂ ਨਹੀਂ ਪਤਾ ਹੁੰਦਾ ਇਹਨਾਂ ਗੱਲਾਂ ਦਾ ਵੀ ਬ੍ਰਹਮ ਗਿਆਨ ਕੌਣ ਹੈ, ਕਿੱਥੇ ਹੈ, ਕਿਵੇਂ ਹੈ। ਸੋ ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ 99 ਸਾਲ ਦੇ ਮੁਖੀ ਇਸ ਵਕਤ ਸੰਪੂਰਨ ਬ੍ਰਹਮ ਗਿਆਨ ਵਿੱਚ ਨੇ ਉਹ। ਉਹਨਾਂ ਨੂੰ ਅਸੀਂ ਕਹਿਣਾ ਬਾਬਾ ਜੀ ਇਹ ਬੰਦਾ ਠੀਕ ਨਹੀਂ, ਉਹਨਾਂ ਨੇ ਕਹਿਣਾ ਅੱਛਾ ਇਹ ਠੀਕ ਨਹੀਂ ਹੈਗਾ, ਚਲੋ ਕੱਢੋ ਇਹਨੂੰ ਇੱਥੋਂ। ਫਿਰ ਦੂਜਾ ਬੰਦਾ ਆਇਆ, ਬਾਬਾ ਜੀ ਇਹ ਬੰਦਾ ਤਾਂ ਠੀਕ ਹੈ ਜੀ, ਐਵੇਂ ਕਰ ਦੇਣ। ਅੱਛਾ ਇਹ ਠੀਕ ਹੈ, ਇਹਨੂੰ ਰੱਖ ਲਓ ਬਈ। ਹੁਣ ਅਵਸਥਾ ਹੀ ਐਸੀ ਹੈ, ਜੇ ਆਪਾਂ ਜੋ ਬੋਲ ਦੇਣਾ ਉਹਨਾਂ ਨੇ ਉਹੀ ਪਿੱਛੇ ਬੋਲ ਦੇਣਾ, ਇਹ ਤਾਂ ਬੜਾ ਕੌੜਾ ਜੀ, ਅੱਛਾ ਕੌੜਾ, ਇਹ ਨਹੀਂ ਖਾਣੀ ਚਾਹੀਦੀ ਚੀਜ਼, ਨਹੀਂ ਜੀ ਇਹ ਚੀਜ਼ ਬਹੁਤ ਮਿੱਠੀ ਹੈ, ਇਹ ਚੀਜ਼ ਫਾਇਦਾ ਕਰਦੀ, ਅੱਛਾ ਖਾ ਲੈਣੀ ਚਾਹੀਦੀ। ਫਿਰ ਇਹ ਬ੍ਰਹਮ ਦੀ ਅਵਸਥਾ ਹੈ, ਬ੍ਰਹਮ ਗਿਆਨ ਦੀ ਅਵਸਥਾ ਹੈ, ਸਤਿਗੁਰੂ ਦੀ ਵੀ ਇਹੋ ਜਿਹੀ ਅਵਸਥਾ ਹੈ। ਸਿੱਖ ਆਉਂਦਾ, ਸਿੱਖ ਆ ਕੇ ਕਹਿੰਦਾ ਮਹਾਰਾਜ ਮੇਰੀ ਸ਼ਰਧਾ, ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ, ਭਾਵੇਂ ਮਹਾਰਾਜ ਨੂੰ ਭੁੱਖ ਨਹੀਂ ਲੱਗਦੀ ਪਰ ਉਹਨੂੰ ਦੇਖ ਕੇ ਮਹਾਰਾਜ ਕਰਨ ਲੱਗ ਜਾਣਗੇ, ਅੱਜ ਤਾਂ ਬਈ ਬੜੀ ਭੁੱਖ ਲੱਗੀ ਸਾਨੂੰ, ਪ੍ਰੇਮੀ ਦੀ ਦਸ਼ਾ ਨੂੰ ਦੇਖ ਕੇ ਬੋਲਣ ਲੱਗ ਜਾਂਦੇ ਨੇ। ਭਾਈ ਰੂਪਾ, ਭਾਈ ਸਾਧੂ ਜੰਗਲ ਵਿੱਚ ਲੱਕੜਾਂ ਕੱਟ ਰਹੇ ਨੇ, ਜਦੋਂ ਪਾਣੀ ਪੀਣ ਲੱਗੇ ਗੋਨ ਭਰ ਕੇ ਲਟਕਾਈ ਹੋਈ ਸੀ, ਜਦੋਂ ਪਾਣੀ ਹੱਥ ਤੇ ਪਿਆ, ਹਾ ਹਾ ਪਿਤਾ ਜੀ ਇਹ ਤਾਂ ਪਾਣੀ ਬਹੁਤ ਬਰਫ਼ ਵਰਗਾ ਠੰਡਾ, ਜੇਠ ਹਾੜ ਦੇ ਇਹੀ ਦਿਨ, ਜੇਠ ਦੇ ਦਿਨ ਚੱਲਦੇ, ਪਿਤਾ ਜੀ ਇਹ ਤਾਂ 6ਵੇਂ ਪਾਤਸ਼ਾਹ ਦੇ ਛਕਣ ਵਾਲਾ ਜਲ ਹੈ, ਬਸ ਇੰਨੀ ਪਿਆਸ ਲੱਗੀ, ਬੁੱਲ ਸੁੱਕੇ ਪਏ ਨੇ। ਯਾਦ ਕੀਤਾ ਮਹਾਰਾਜ ਨੂੰ, ਹੇ ਮਹਾਰਾਜ ਤੁਸੀਂ ਇਹ ਜਲ ਛਕੋ, ਹੇ ਮਹਾਰਾਜ ਤੁਸੀਂ ਇਹ ਜਲ ਛਕੋ ਸੱਚੇ ਪਾਤਸ਼ਾਹ। ਇਉਂ ਕਰਦਿਆਂ ਕਰਦਿਆਂ ਬੇਸੁਰਤ ਹੋ ਗਏ, ਪਾਣੀ ਨਹੀਂ ਪੀਂਦੇ ਕਿ ਪਹਿਲਾਂ ਮਹਾਰਾਜ ਪੀਣਗੇ। ਮਹਾਰਾਜ ਤਾਂ ਦੁਪਹਿਰੇ ਚਾਰੇ ਪਾਸੇ ਘਾਹ ਫੂਸ ਲੱਗਿਆ ਹੋਇਆ, ਜਿੱਥੇ ਪਾਣੀ ਪਾ ਕੇ, ਖੁਸ਼ਬੂਆਂ ਪਾ ਕੇ ਹਵਾਦਾਰ ਕਮਰਾ ਬਣਾਇਆ ਮਹਾਰਾਜ ਲਈ, ਠੰਡਾ ਠਾਰ ਉੱਥੇ ਬਿਰਾਜਮਾਨ ਨੇ। ਮਹਾਰਾਜ ਜੀ ਉੱਠ ਕੇ ਘੋੜੇ ਤੇ ਸਵਾਰ ਹੋ ਕੇ ਬਿਨਾਂ ਕਿਸੇ ਨੂੰ ਦੱਸਿਆਂ ਹੀ ਘੋੜਾ ਭਜਾ ਲਿਆ। ਇੰਨੀ ਗਰਮੀ ਦੁਪਹਿਰ ਦੇ ਟਾਈਮ ਤੇ ਜੇਠ ਦੇ ਮਹੀਨੇ ਚ ਲੂਆਂ ਚੱਲਦੀਆਂ ਨੇ, 30 ਕੋਹ ਦੇ ਪੈਂਡੇ ਤੇ, 30 ਕੋਹ ਤੇ ਹਨ ਉਹ ਜੰਗਲ ਦੇ ਵਿੱਚ। ਮਹਾਰਾਜ ਨੇ ਦੇਖਿਆ ਵੀ ਤਾਂ ਚੜ੍ਹਾਈਆਂ ਕਰ ਜਾਣਗੇ ਜੇ ਮੈਂ ਸਮੇਂ ਸਿਰ ਨਾ, ਸਤਿਗੁਰੂ ਮਹਾਰਾਜ ਅਲੋਪ ਹੋ ਕੇ ਇਕਦਮ ਨੇੜੇ ਜਿਹੇ ਪ੍ਰਗਟ ਹੋ ਕੇ ਘੋੜੇ ਤੇ ਜੰਗਲ ਵਿੱਚ ਉੱਚੀ ਉੱਚੀ ਆਵਾਜ਼ਾਂ ਮਾਰਦੇ ਫਿਰਦੇ, ਭਾਈ ਕੋਈ ਹੈ ਨੇੜੇ, ਸਾਨੂੰ ਬੜੀ ਪਿਆਸ ਲੱਗੀ ਹੈ, ਭਾਈ ਹੈ ਕੋਈ ਲਾਗੇ, ਸਾਨੂੰ ਬਹੁਤ ਪਿਆਸ ਲੱਗੀ, ਠੰਡਾ ਪਾਣੀ ਮਿਲੇਗਾ ਕਿਤੇ? ਹੁਣ ਇਹ ਜਿਹੜੇ ਅੰਮ੍ਰਿਤ ਬਚਨ ਨੇ ਉਹਨਾਂ ਦੇ ਕੰਨਾਂ ਚ ਪਏ, ਰੂਪਾ ਭਾਈ ਸਾਧੂ, ਭਾਈ ਰੂਪਾ ਕਹਿੰਦਾ ਪਿਤਾ ਜੀ ਉੱਠੋ, ਮਹਾਰਾਜ ਦੀ ਆਵਾਜ਼ ਲੱਗਦੀ ਮੈਨੂੰ। ਜਦੋਂ ਉੱਠੇ ਮਹਾਰਾਜ ਸਾਹਮਣੇ ਖੜੇ ਨੇ, ਝਟਪਟ ਉੱਥੋਂ ਪੱਤਾ ਤੋੜ ਕੇ ਵੱਡਾ ਸਾਰਾ ਡੂਨਾ ਬਣਾ ਕੇ ਮਹਾਰਾਜ ਨੂੰ ਜਲ ਛਕਾਉਂਦੇ ਨੇ। ਮਹਾਰਾਜ ਛਕਦੇ ਨੇ, ਇੱਕ ਡੂਨਾ, ਦੋ, ਤਿੰਨ, ਚਾਰ, ਪੰਜ, ਮਹਾਰਾਜ ਕਰਦੇ ਆਹਾ ਬਈ ਐਸਾ ਜਲ ਨਹੀਂ ਛਕਿਆ ਕਦੇ, ਤੁਸੀਂ ਨਹੀਂ ਛਕਿਆ, ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੋ, ਤੁਹਾਨੂੰ ਆਹ ਪਾਣੀ। ਕਹਿੰਦੇ ਨਾ ਨਾ ਮੈਂ ਐਸਾ ਜਲ ਕਦੇ ਛਕਿਆ ਹੀ, ਇੰਨਾ ਸਵਾਦ ਮਿੱਠਾ ਠੰਡਾ ਜਲ ਮੈਂ ਕਦੇ ਨਹੀਂ ਛਕਿਆ, ਮੇਰਾ ਜੀ ਕਰਦਾ ਮੈਂ ਪੀ ਜਾਵਾਂ ਇਹਨੂੰ, ਪੀ ਜਾਵਾਂ ਮੈਂ, ਪੀ ਜਾਵਾਂ। ਬਾਅਦ ਵਿੱਚ ਮਹਾਰਾਜ ਕਹਿੰਦੇ ਭਾਈ ਤੁਸੀਂ ਵੀ ਤਾਂ ਛਕੋ, ਇੱਕ ਇੱਕ ਡੂਨਾ ਉਹਨਾਂ ਨੂੰ ਭਰ ਕੇ ਛਕਾਇਆ। ਮਹਾਰਾਜ ਕਹਿਣ ਲੱਗੇ ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਬਸ ਹੁਣ ਨਹੀਂ ਲੱਕੜਾਂ ਕੱਟਣੀਆਂ ਅੱਜ ਤੋਂ। ਸਤਿਗੁਰੂ ਮਹਾਰਾਜ ਨੇ ਢਾਲਾ ਸ੍ਰੀ ਸਾਹਿਬ ਆਪਣੇ ਕੁਝ ਬਸਤਰ ਉਹਨਾਂ ਨੂੰ ਦੇ ਦਿੱਤੇ, ਉਹਨਾਂ ਨੇ ਸਿਰ ਦੇ ਉੱਤੇ ਰੱਖ ਲਏ। ਮਹਾਰਾਜ ਕਹਿੰਦੇ ਅੱਜ ਤੋਂ ਆਈਆਂ ਗਈਆਂ ਸੰਗਤਾਂ ਨੂੰ ਲੰਗਰ ਛਕਾਓਗੇ ਤੁਸੀਂ, ਬਸ ਤੁਹਾਡੇ ਲੰਗਰ ਵਿੱਚ ਗਿੱਲੀਆਂ ਲੱਕੜਾਂ ਵੀ ਬਲ ਜਾ ਕਰਨਗੀਆਂ, ਅੱਜ ਵੀ ਬਲਦੀਆਂ ਉਹਨਾਂ ਦੇ ਲੰਗਰ ਵਿੱਚ ਗਿੱਲੀਆਂ ਲੱਕੜਾਂ, ਸਾਰਿਆਂ ਨੂੰ ਪਤਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੀਆਂ ਚੀਜ਼ਾਂ ਉਹਨਾਂ ਵਾਸਤੇ ਇੱਕੋ ਹੀ ਹੁੰਦੀਆਂ, ਜੋ ਵਰਤਾਏ ਸਾਈ ਜੁਗਤ, ਕਹਿੰਦੇ ਇਹ ਚ ਵੀ ਮੇਰਾ ਭਲਾ ਹੈ। ਭਾਵੇਂ ਮਹਾਰਾਜ ਉਹਦੇ ਨਹੀਂ ਕੋਈ ਪੁੱਠੀ ਗੱਲ ਜਾਣ ਕੇ ਕਰ ਦੇਣ ਉਹਨੂੰ ਪਰਖਣ ਦੇ ਮਾਰੇ, ਉਹ ਮਹਾਰਾਜ ਕਹਿੰਦੇ ਜਾਓ ਬੰਦੂਕ ਪਰਖਣੀਆਂ ਲੈ ਕੇ ਆਓ ਬੁਲਾ ਕੇ। ਭਾਈ ਡੱਲਾ ਕਹਿੰਦਾ ਮੈਨੂੰ ਮਾਰਨਾ, ਮੈਂ ਮਰ ਜਾਂਗਾ ਮਹਾਰਾਜ ਬੰਦੂਕ ਪਰਖਣੀ, ਰੰਗ ਹੀ ਉੱਡ ਗਿਆ। ਮਹਾਰਾਜ ਕਹਿੰਦੇ ਜਾਓ ਉੱਥੋਂ ਲੈ ਕੇ ਆਓ, ਜਾ ਕੇ ਤੰਬੂਆਂ ਦੇ ਵਿੱਚ ਆਖੋ। ਉਸ ਵਕਤ ਜਾ ਕੇ ਉਹਨਾਂ ਨੇ ਕਿਹਾ ਭਾਈ ਮਹਾਰਾਜ ਨੇ ਬੰਦੂਕ ਪਰਖਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਭੱਜੇ ਆਏ ਪਿਓ ਪੁੱਤਰ ਵੀਰ ਸਿੰਘ ਧੀਰ ਸਿੰਘ, ਮਹਾਰਾਜ ਮੇਰੇ ਤੇ ਪਰਖ ਲਓ ਜੀ, ਗੋਲੀ ਮੈਨੂੰ ਮਾਰੋ। ਜੋ ਵਰਤਾਏ ਸਾਈ ਜੁਗਤ, ਜੋ ਪਰਮਾਤਮਾ ਵਰਤਾਉਂਦਾ ਸਤਿਗੁਰੂ ਵਰਤਾਉਂਦੇ। ਗੁਰਸਿੱਖ ਕਹਿੰਦਾ ਇਹ ਮੇਰੇ ਭਲੇ ਦੀ ਜੁਗਤੀ ਕਰ ਲਿਆ ਰੱਬ ਕੋਈ। ਹੁਣ ਕਹਿੰਦੇ ਜੇ ਮੇਰੇ ਗੋਲੀ ਦਸਵੇਂ ਪਾਤਸ਼ਾਹ ਮਾਰਨ, ਮੈਂ ਸਿੱਧਾ ਸੱਚਖੰਡ ਜਾਵਾਂਗਾ, ਮੇਰੀ ਤਾਂ ਲੱਖਾਂ ਵਰਸ ਦੀ ਕਮਾਈ ਨਹੀਂ ਇੰਨੀ ਹੋਣੀ। ਪਿਓ ਕਹਿੰਦਾ ਪੁੱਤਰ ਨੂੰ ਤੂੰ ਛੋਟਾ ਹੈ, ਚੱਲ ਤੂੰ ਉਧਰ ਚੱਲ, ਹਲੇ ਤੇਰਾ ਕੱਦ ਛੋਟਾ ਹੈ। ਉਹ ਭੱਜ ਕੇ ਜਾ ਕੇ ਦੋ ਇੱਟਾਂ ਚੁੱਕ ਕੇ ਲਿਆ ਕੇ ਉੱਤੇ ਖੜਾ, ਦੇਖ ਬਾਪੂ ਮੈਂ ਤੇਰੇ ਨਾਲ ਉੱਚਾ ਨਹੀਂ ਗਾ, ਮਹਾਰਾਜ ਮੇਰੇ ਤੇ ਮਾਰੋ ਜੀ। ਮਹਾਰਾਜ ਨੇ ਉੱਪਰ ਨੂੰ ਗੋਲੀ ਕੱਢ ਦਿੱਤੀ, ਹੱਸਣ ਲੱਗ ਗਏ। ਕਹਿੰਦੇ ਜਾਓ ਦੋਨੋਂ ਹੀ ਨਿਹਾਲ, ਦੋਨੋਂ ਦੀ ਕਲਿਆਣ ਕਰ ਦਿੱਤੀ। ਉਹ ਕਹਿੰਦੇ ਜੋ ਵਰਤਾਏ ਸਾਈ ਜੁਗਤ, ਜੋ ਵਰਤਾਉਂਦਾ ਮੇਰੇ ਭਲੇ ਲਈ ਕਰਦਾ, ਪਰ ਮੈਨੂੰ ਪੁੱਠਾ ਲੱਗਦਾ ਕਿਉਂਕਿ ਮੇਰਾ ਦਿਮਾਗ ਪੁੱਠਾ ਹੈ। ਜਦੋਂ ਬੰਦੇ ਦੀ ਬੁੱਧੀ ਪੁੱਠੀ ਹੋਵੇ ਉਹ ਰੱਬ ਨੂੰ ਕੋਸਦਾ, ਰੱਬ ਨੇ ਇਹ ਨਹੀਂ ਠੀਕ ਕੀਤਾ। ਪਰ ਜਿਨ੍ਹਾਂ ਗੁਰਮੁਖਾਂ ਦੀ ਬੁੱਧੀ ਵਿੱਚ ਸੋਝੀ ਹੁੰਦੀ ਉਹ ਕਹਿੰਦੇ ਤੂੰ ਸਭ ਠੀਕ ਕਰਦਾ, ਤੂੰ ਕੋਈ ਗਲਤ ਕਰਦਾ ਹੀ ਨਹੀਂ, ਕਿਉਂਕਿ ਤੂੰ ਸਿਆਣਾ ਹੀ ਇੰਨਾ, ਤੂੰ ਗਲਤ ਕਰ ਹੀ ਨਹੀਂ ਸਕਦਾ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ, ਮਹਾਰਾਜ ਕਹਿੰਦੇ ਉਹ ਜੀਵਨ ਮੁਕਤ ਪੁਰਖ ਕਹੇ ਜਾਂਦੇ ਨੇ ਜਿਹੜੇ ਇਹੀ ਜੀ ਯੁਗਤੀ ਦੇ ਮਾਲਕ ਹੋ ਜਾਂਦੇ ਨੇ। ਪਾਰ ਬ੍ਰਹਮ ਕੇ ਸਗਲੇ ਠਾਉ, ਪਰਮੇਸ਼ਰ ਦੇ ਹੀ ਸਾਰੇ ਥਾਂ ਨੇ, ਸਾਰੇ ਹਿਰਦੇ, ਚਾਹੇ ਉਹ ਕੋਈ ਵੀ ਹਿਰਦਾ ਹੈ, ਕੀੜੀ ਦਾ ਹਿਰਦਾ ਤਾਂ ਵੀ ਉੱਥੇ ਆਪ ਹੀ ਬੈਠੇ ਨੇ, ਬੰਦੇ ਵਿੱਚ ਵੀ ਆਪ ਬੈਠੇ ਨੇ, ਹਰੇਕ ਦੇ ਵਿੱਚ ਆਪ ਹੀ ਬੈਠੇ ਨੇ। ਜਿੱਤ ਜਿੱਤ ਘਰ ਰੱਖੈ, ਜਿਹੜੇ ਜਿਹੜੇ ਸਰੀਰ ਰੂਪੀ ਘਰ ਦੇ ਵਿੱਚ ਜੀਵ ਨੂੰ ਰੱਖਦਾ ਹੈ, ਆਤਮਾ ਹੈ ਆਪਣੀ, ਇਹਨੂੰ ਕੱਢ ਕੇ ਆਤਮਾ ਨੂੰ ਕੂਕਰ ਦੇ ਸਰੀਰ ਚ ਪਾ ਦੇਣ ਤਾਂ ਤੈਸਾ ਤਿੰਨ ਨਾਉ। ਬੰਦਾ ਚੰਗਾ ਭਲਾ ਉਹ ਮਰ ਕੇ ਕੁੱਤੇ ਦੀ ਜੂਨੀ ਪੈ ਗਿਆ, ਉਹਨੂੰ ਲੋਕ ਟੋਮੀ ਕਹਿਣ ਲੱਗ ਜਾਂਦੇ, ਟਾਈਗਰ। ਚੰਗਾ ਭਲਾ ਸੀ ਤੂੰ ਇਹ ਬੰਦੇ ਦੀ ਜੂਨੀ, ਕਹਿੰਦਾ ਹੁਣ ਜਿੱਥੇ ਪਾ ਤਾ ਠੀਕ ਹੈ, ਤੋਤੇ ਦੇ ਪਿੰਜਰੇ ਪਾ ਤਾ, ਵੀ ਇਹਨੂੰ ਪਿੰਜਰ ਵਿੱਚ ਪਾ ਤਾ ਤਾਂ ਉਹਦਾ ਨਾਂ ਰੱਖਿਆ ਗੰਗਾ ਰਾਮ ਬਣ ਗਿਆ ਹੈ, ਚੋਰੀ ਖਾਣੀ ਹੈ। ਮਹਾਰਾਜ ਕਹਿੰਦੇ ਜਿੱਤ ਜਿੱਤ ਘਰ ਰੱਖੈ ਤੈਸਾ ਤਿੰਨ ਨਾਉ, ਜਿਹੇ ਜੀ ਜਿੱਥੇ ਕੀੜੀ ਚ ਪਾਤਾ ਕੀੜੀ ਬਣ ਗਿਆ, ਹਾਥੀ ਚ ਪਾਤਾ ਹਾਥੀ ਬਣ ਗਿਆ। ਇਹ ਤਾਂ ਇਹ ਮਸ਼ੀਨਰੀ ਜੀ ਜਿਵੇਂ ਆ ਖਿਡੌਣਿਆਂ ਚ ਤਾਂ ਇੱਕੋ ਜੀ ਹੁੰਦੀ ਸਾਰਿਆਂ ਚ, ਸੈੱਲ ਵਾਲੀ ਮਸ਼ੀਨਰੀ, ਆ ਸਾਰੀਆਂ ਘੜੀਆਂ ਦੀ ਮਸ਼ੀਨਰੀ ਇੱਕੋ ਜੀ ਹੁੰਦੀ ਹੈ, ਕੰਪਨੀਆਂ ਆਪੋ ਆਪਣਾ ਨਾਂ ਰੱਖ ਲੈਂਦੀਆਂ। ਇਸੇ ਪ੍ਰਕਾਰ ਖਿਡੌਣਿਆਂ ਦੀ ਮਸ਼ੀਨਰੀ ਸੇਮ ਇੱਕੋ ਜੀ ਹੁੰਦੀ, ਮੋਟਰ ਜੀ ਅੰਦਰ ਸਾਰਿਆਂ ਦੇ, ਪਰ ਕੋਈ ਕਿਸੇ ਨੂੰ ਉਹ ਹੋਰ ਬਣਾ ਦੇ, ਕਿਸੇ ਹੋਰ ਜਾਣ, ਕੋਈ ਕਾਰ ਹੈ, ਕੋਈ ਕੂਕਰ ਹੈ, ਕੋਈ ਤੋਤਾ, ਕੋਈ ਕੁਛ ਬੋਲਦਾ ਫਿਰਦਾ। ਮਹਾਰਾਜ ਕਹਿੰਦੇ ਆਤਮਾ ਮੈਂ ਹੀ ਸਾਰਿਆਂ ਚ ਉਹੀ ਰੱਖਦਾ, ਪਰ ਜਿਹੇ ਜੇ ਘਰ ਚ ਰੱਖਾਂ ਹਜੇ ਨਾਂ ਪੈ ਜਾਂਦਾ। ਆਪੇ ਕਰਨ ਕਰਾਵਨ ਜੋਗ, ਵਾਹਿਗੁਰੂ ਸਾਰੇ ਕਾਰਜਾਂ ਨੂੰ ਆਪ ਹੀ ਕਰਨ ਕਰਾਉਣ ਵਾਲਾ ਹੈ, ਆਪ ਹੀ ਹਰੇਕ ਕੰਮ ਨੂੰ ਕਰਨ ਕਰਾਉਣ ਦੇ ਯੋਗ ਉਹ ਆਪ ਹੀ ਹੈ, ਦੂਜਾ ਨਹੀਂ ਕੋਈ ਕਰ ਸਕਦਾ। ਕਿ ਦੂਜਾ ਕਹੇ ਮੈਂ ਕੁਛ ਕਰ ਸਕਦਾ, ਤੂੰ ਹੀ ਕੁਛ ਕਰ ਸਕਦਾ ਬਾਈ, ਜੋ ਵਾਹਿਗੁਰੂ ਨੂੰ ਭਾਵੇਗਾ ਉਹੀ ਹੋਵੇਗਾ। ਪ੍ਰਭ ਭਾਵੈ ਸੋਈ ਫੁਨ ਹੋਗ, ਜੋ ਵਾਹਿਗੁਰੂ ਨੂੰ ਭਾਉਂਦਾ ਹੁੰਦਾ ਤਾਂ ਉਹੀ ਹੈ। ਆਪਾਂ ਕਿੰਨੀਆਂ ਡੀਂਗਾਂ ਮਾਰਦੇ ਹਾਂ, ਕਿੰਨੇ ਬੰਦੇ ਕਈ ਕੁਛ ਕਹਿੰਦੇ ਆ, ਮੈਂ ਆਹ ਕਰ ਦਿਆਂਗਾ, ਕੋਈ ਲੋੜ ਨਹੀਂ ਡਰਨ ਦੀ, ਜਦੋਂ ਕਰੇਗਾ ਨਾ ਉਦੋਂ ਦੇਖਾਂਗੇ। ਇਹ ਬੋਲਣ ਵਿੱਚ ਤੇਰੇ ਬੋਲਣ ਵਿੱਚ ਕੀ ਹੈ? ਗੁਰੂ ਅਮਰਦਾਸ ਸਾਹਿਬ ਮਹਾਰਾਜ 2 ਤਰੀਕ ਅੱਜ 6 ਨੂੰ ਅਵਤਾਰ ਦਿਹਾੜਾ ਹੈ, ਐਤਵਾਰ ਵਾਲੇ ਦਿਨ ਤੀਸਰੇ ਪਾਤਸ਼ਾਹ ਮਹਾਰਾਜ ਬੀਰਬਲ ਚਲਿਆ ਗਿਆ ਗਰਾਉਂ ਦਾ ਟੈਕਸ। ਜਦੋਂ ਗੋਇੰਦਵਾਲ ਸਾਹਿਬ ਪਹੁੰਚਿਆ, ਤੀਜੇ ਪਾਤਸ਼ਾਹ ਕੋਲ ਜਾ ਕੇ ਕਹਿਣ ਲੱਗਿਆ ਮੈਂ ਚੁੱਲ੍ਹਾ ਟੈਕਸ ਲੈਣਾ, ਇੱਥੇ ਇੰਨੇ ਲੋਕ ਰੋਟੀ ਖਾਂਦੇ ਨੇ, ਐਂ ਕਰਦੇ ਨੇ। ਮਹਾਰਾਜ ਕਹਿੰਦੇ ਗੁਰੂ ਘਰ ਹੈ, ਜਿੰਨੀ ਤੇਰੇ ਨਾਲ ਫੌਜ ਹੈ ਸਾਰੀ ਲਿਆ, ਰੋਟੀ ਖਵਾ ਦਿਆਂਗੇ, ਲੰਗਰ ਛਕੋ, ਪਰ ਇੱਥੇ ਕੋਈ ਟੈਕਸ ਵਾਲੀ ਗੱਲ ਹੀ ਨਹੀਂ। ਮਾਮਲਾ ਕਹਿੰਦੇ ਸੀ ਉਦੋਂ, ਮਾਮਲਾ ਲਗਾਨ, ਇਹ ਤਾਂ ਅਕਬਰ ਨੇ ਦਿੱਤੇ ਹੋਏ 84 ਪਿੰਡ ਜਿਹੜੇ ਨੇ ਉਹਨਾਂ ਦਾ ਹੀ ਲਗਾਨ ਸਾਨੂੰ ਹੁਕਮ ਹੋਇਆ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਾਨੂੰ ਤਾਂ ਅਕਾਲ ਪੁਰਖ ਦਾ ਹੁਕਮ ਹੈ, ਜਿਸ ਪ੍ਰਕਾਰ ਉਵੇਂ ਕਰ ਰਹੇ ਹਾਂ, ਪਰ ਉਹ ਮੰਨਿਆ ਨਾ। ਰਾਤ ਨੂੰ 12 ਵਜੇ ਚਿੱਠੀ ਆ ਗਈ, ਹਲਕਾਰਾ ਆ ਗਿਆ ਵੀ ਜਲਦੀ ਕਸ਼ਮੀਰ ਪਹੁੰਚੋ, ਕਿਉਂਕਿ ਉੱਥੇ ਫੌਜ ਨੂੰ ਜ਼ਰੂਰਤ ਹੈ ਤਾਜ਼ਾ ਦਮ ਫੌਜ ਦੀ। ਫਿਰ ਇੱਕ ਬੰਦਾ ਨਾਲ ਦਾ ਕਹਿਣ ਲੱਗਿਆ, ਜੀ ਜਿਹੜਾ ਇਹਨਾਂ ਨੂੰ ਫਿਰ ਟੈਕਸ ਲੈਣਾ, ਚੁੱਲ੍ਹਾ ਟੈਕਸ ਲੈਣਾ, ਉਹ ਕਦੋਂ ਲਾਉਂਗੇ? ਕਹਿੰਦਾ ਆ ਕੇ ਲਾਉਂਗਾ। ਉਹ ਪੰਜ ਸਰਪੰਚ ਉੱਥੇ ਹੀ ਸੁੱਤੇ ਸੀ, ਉਹ ਪਿੰਡ ਵਾਲੇ, ਉਹਨਾਂ ਨੇ ਮਹਾਰਾਜ ਨੂੰ ਕਿਹਾ, ਕਹਿੰਦੇ ਮਹਾਰਾਜ ਜੀ, ਉਹ ਕਹਿੰਦਾ ਮੈਂ ਆ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਦੱਸੂਗਾ ਪਤਾ। ਮਹਾਰਾਜ ਕਹਿੰਦੇ ਜੇ ਆਵੇਗਾ ਤਾਂ ਦੱਸੇਗਾ। ਉਹ ਫਿਰ ਉੱਥੇ ਬਰਫ਼ ਦੇ ਵਿੱਚ ਗਲ ਕੇ ਮਰ ਗਿਆ ਬੀਰਬਲ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ, ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ। ਵਾਹਿਗੁਰੂ ਨੂੰ ਜੋ ਪਾਉਂਦਾ ਉਹੀ ਹੁੰਦਾ ਹੈ। ਫਸਰਿਓ ਆਪ ਹੋਏ ਅਨਤ ਤਰੰਗ। ਵਿਆਪਕ ਰੂਪ ਵਿੱਚ ਆਪ ਹੀ ਹਰੇਕ ਤਰੰਗ ਲਹਿਰ ਬਣੀ ਹੋਈ ਆ, ਉਹ ਅਨੇਕਾਂ ਤਰੰਗਾਂ ਰੂਪ ਵਿੱਚ 84 ਲੱਖ ਜੂਨ ਦੇ ਵਿੱਚ ਕੰਮ ਉਹ ਆਪ ਹੀ ਕਰੀ ਜਾਂਦਾ ਹੈ। ਨਜ਼ਰ ਆਉਂਦਾ ਵੱਖੋ ਵੱਖਰਾ, ਬੈਠਾ ਸਭਨਾਂ ਦੇ ਵਿੱਚ ਆਪ ਹੈ। ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਵਾਹਿਗੁਰੂ ਦੇ ਕੌਤਕ ਆਪਣੇ ਤੋਂ ਜਾਣੇ ਨਹੀਂ ਜਾ ਸਕਦੇ। ਜੇ ਮਨੁੱਖ ਜਾਣ ਗਿਆ ਤਾਂ ਫਿਰ ਮਨੁੱਖ ਤਾਂ ਅੰਤ ਪਾ ਗਿਆ ਵਾਹਿਗੁਰੂ ਦਾ। ਵਾਹਿਗੁਰੂ ਦਾ ਅੰਤ ਪਾਉਣਾ ਬਹੁਤ ਔਖਾ ਹੈ। ਜੈਸੀ ਮਤ ਦੇ ਤੈਸਾ ਪ੍ਰਗਾਸ। ਜਿਹੋ ਜਿਹਾ ਬੁੱਧੀ ਦੇ ਵਿੱਚ ਕਿਸੇ ਨੂੰ ਦਿੰਦਾ ਹੈ ਪ੍ਰਕਾਸ਼, ਉਨਾ ਕੀ ਪ੍ਰਕਾਸ਼ ਹੁੰਦਾ। ਜਿਹੀ ਜੀ ਮਤ ਦੇ ਦਿੰਦਾ ਉਨੀ ਕੀ ਸਮਤ ਆਉਂਦੀ ਕਿਸੇ ਨੂੰ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਂ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਧ ਸਜਾ ਪ੍ਰਥਮ ਸੰਸਾਰਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਜਿਹੀ ਜੀ ਕਿਸੇ ਨੂੰ ਬੁੱਧੀ ਦਿੰਦਾ ਉਹ ਉਨੀ ਕੀ ਗੱਲ ਕਰ ਦਿੰਦਾ, ਹਰੇਕ ਦੀ ਆਪੋ ਆਪਣੀ ਬੁੱਧੀ। ਪਾਰ ਬ੍ਰਹਮ ਕਰਤਾ ਅਵਿਨਾਸ਼, ਪਾਪਾਂ ਪੁੰਨਾਂ ਤੋਂ ਪਰੇ ਜੋ ਪਾਰ ਬ੍ਰਹਮ ਵਾਹਿਗੁਰੂ ਹੈ, ਜੋ ਸ੍ਰਿਸ਼ਟੀ ਦਾ ਕਰਤਾ ਹੈ, ਉਹ ਆਪ ਨਾਸ ਤੋਂ ਰਹਿਤ ਹੈ। ਸਦਾ 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 ਦਇਆਲ। ਮਹਾਰਾਜ ਕਹਿੰਦੇ ਵਾਹਿਗੁਰੂ ਪਿੱਛੇ ਵੀ, ਅੱਜ ਵੀ, ਆਉਣ ਵਾਲੇ ਸਮੇਂ ਦੇ ਵਿੱਚ ਵੀ, ਸਵੇਰੇ ਦੁਪਹਿਰੇ ਰਾਤ ਨੂੰ ਸ਼ਾਮ ਨੂੰ ਅੱਧੀ ਰਾਤ ਨੂੰ ਤੇ ਸਵੇਰ ਤੱਕ, ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਵੀ, ਸ੍ਰਿਸ਼ਟੀ ਦੀ ਹੋਂਦ ਦੇ ਸਮੇਂ ਵੀ, ਸ੍ਰਿਸ਼ਟੀ ਦੇ ਖਤਮ ਹੋਣ ਤੋਂ ਬਾਅਦ ਤੱਕ ਵੀ, ਉਹਦੇ ਸੁਭਾਅ ਵਿੱਚ ਫਰਕ ਨਹੀਂ ਪੈਂਦਾ। ਉਹ ਸਦਾ 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 ਦਇਆਲ, ਸਤਿਗੁਰੂ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈ ਹੈ। ਮਹਾਰਾਜ ਜੀ ਕਹਿੰਦੇ ਉਹ ਤਾਂ ਹਮੇਸ਼ਾ ਹੀ ਦਇਆਲ ਹੈ, ਕਦੇ ਤੁਸੀਂ ਆਪਣੇ ਨਜ਼ਰੀਏ ਨੂੰ ਬਦਲੋ। ਤੁਸੀਂ ਮਹਾਰਾਜ ਨੂੰ ਹਮੇਸ਼ਾ ਹੀ ਆਖੋ ਤੁਸੀਂ ਤਾਂ ਸਦਾ ਹੀ ਦਇਆਲ ਹੋ ਜੀ। ਸਿਮਰ ਸਿਮਰ ਨਾਨਕ ਭਏ ਨਿਹਾਲ। ਪਰ ਨਿਹਾਲ ਉਹ ਵਿਅਕਤੀ ਹੁੰਦੇ ਨੇ, ਉਹ ਪੁਰਸ਼ ਹੁੰਦੇ ਨੇ ਜਿਨ੍ਹਾਂ ਨੇ ਸਿਮਰਿਆ। ਵਾਹਿਗੁਰੂ ਦੇ ਪਿਆਰੇ ਦਿਆਲੂ ਨੂੰ ਹਮੇਸ਼ਾ ਸਿਮਰ ਸਿਮਰ ਕੇ, ਯਾਦ ਕਰ ਕਰਕੇ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਰਹਿੰਦੇ ਨੇ, ਆਪਣੀ ਯਾਦ ਵਿੱਚ ਉਹਨੂੰ ਵਸਾ ਲੈਂਦੇ ਨੇ। ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਾਹੁੜ ਜਨਮ ਨਾ ਆਵਾਂ। ਮਨ ਬੋਧਿਆ ਦਇਆਲ ਸੇਤੀ ਮੇਰੀ ਮਾਈ। ਮੇਰਾ ਮਨ ਬੰਨਿਆ ਗਿਆ ਹੈ, ਉਹ ਵਾਹਿਗੁਰੂ ਵਾਹਿਗੁਰੂ ਕਰਕੇ ਹੀ ਨਿਹਾਲ ਹੋ ਜਾਂਦੇ ਨੇ। ਨੇ ਤੇ ਹਾਲ, ਹਾਲ ਨਾਮ ਦੁੱਖਾਂ ਦਾ ਹੈ, ਨੇ ਮਤਲਬ ਨਹੀਂ, ਦੁੱਖਾਂ ਤੋਂ ਰਹਿਤ ਹੋ ਜਾਂਦੇ ਨੇ। ਸਲੋਕ ਉਸਤ ਕਰ ਹੈ ਅਨੇਕ ਜਨ ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ। ਮਹਾਰਾਜ ਕਹਿੰਦੇ ਨਾਨਕ ਰਚਨਾ ਪ੍ਰਭ ਰਚੀ, ਪਰਮੇਸ਼ਰ ਨੇ ਸਾਰੀ ਰਚਨਾ, ਜਿਹੜੀ ਰਚਨਾ ਸਾਧੋ ਰਚਨਾ ਰਾਮ ਬਣਾਈ। ਇੱਕ ਬਿੰਸੈ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ। ਰਚਨਾ ਜਿਹੜੀ ਸੰਸਾਰ ਦੀ ਬਣਾਈ ਹੈ ਉਹਨੇ ਬਹੁ ਵਿਦ ਅਨਕ ਪ੍ਰਕਾਰ, ਬਹੁਤ ਤਰੀਕਿਆਂ ਨਾਲ ਤੇ ਅਨਕ ਪ੍ਰਕਾਰ ਹੁੰਦਾ, ਅਨੇਕ ਕਿਸਮਾਂ ਦੀ ਰਚਨਾ ਰਚੀ ਹੈ। ਬਹੁ ਵਿਧ ਹੁੰਦਾ ਅੰਡਜ ਜੀਰਜ ਸੇਤਜ ਉਤਪੁਜ, ਬਹੁਤ ਤਰੀਕਿਆਂ ਦੇ ਨਾਲ ਸ੍ਰਿਸ਼ਟੀ ਬਣਾਈ ਹੈ, ਬਹੁਤ ਕਿਸਮਾਂ ਦੀ ਬਣਾਈ ਹੈ। ਉਹਨਾਂ ਦੇ ਵਿੱਚੋਂ ਸਲੋਕ ਵਿੱਚ ਕਹਿੰਦੇ ਨੇ ਉਸਤਤ ਕਰ ਹੈ ਅਨੇਕ ਜਨ ਅੰਤ ਨ ਪਾਰ ਆਵਾਰ, ਕੋਈ ਉਰਾਰ ਪਾਰ ਨਹੀਂ ਉਸ ਵਾਹਿਗੁਰੂ ਦਾ। ਕਈ ਪ੍ਰਕਾਰ ਦੀ ਸ੍ਰਿਸ਼ਟੀ ਕਈ ਤਰੀਕਿਆਂ ਨਾਲ ਪਰਮਾਤਮਾ ਦੀ ਉਸਤਤ ਕਰ ਰਹੀ ਹੈ ਹਰ ਰੋਜ਼। ਕਿਵੇਂ ਕਿਵੇਂ ਕਰਦੀ ਹੈ ਜੀ? ਅਸ਼ਟਪਦੀ 8 ਪੌੜੀਆਂ ਵਿੱਚ ਦੱਸਦੇ ਹਾਂ। ਕਈ ਕੋਟ ਹੋਏ ਪੂਜਾਰੀ, महाराज कहने कई तो पूजा विच ही लगे कई करोड़ा ही, क्योंकि जिथे तक निगाह अपनी निगाह कितने तक है, पटियाले तक या पंजाब च निगाह है, हिंदुस्तान च है जा इस धरती से, इतों इतों वह नहीं होंगी अपनी निगाह। इतने गल चलती है पाताल पाताल लख आगासा आगास और कोल भाल थके वेद कहन एक बात सहस अठार है कहन कदेबा असलू एक भात लेखा हो तो लिखिए लेखा हो विनाश नानक बड़ा आखिया आपे जाने आप। इतने तो बहुत वड्डी चीज चल रही, कई करोड़ा पुजारी ने उहदे पप्पे नूं दलैंगड़े ने। आम अखर वैसे पुजारी ही कहा जाता है पर कई कोट होए पुजारी, क्योंकि नहीं मात्रा एक घट जानी है ताल विच। बड़े साल हुए रागी बखशीर सिंह ने इतने कीर्तन किया, चढ़ाई करके हुण तां बहुत साल हो गए, इत्थे उदों ही कथा दी ड्यूटी सी मेरी 88 दी गल, तां इत्थे दफ्तर वल गए। मैं कहा तुसीं आ दलाई क्यों नहीं लाउंदे, एक लां क्यों लाउंदे हो, इत्थे दलां लगी हुई है। फिर मैनूं वी जचदा तुसीं, वैसे तां बाणी बहुत शुद्ध सी उहनां दी, लगा मात्रा बहुत सोहणियां बोलदे सी। मैं कहा तुसीं दलां नहीं लाउंदे इत्थे,